SBS ਪੰਜਾਬੀ ਆਸਟ੍ਰੇਲੀਆ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ, ਕਬੂਲ ਕਰਿਆ ਜੇ। ਔਰ ਅੱਜ ਅਸੀਂ ਆਪਣੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਦੀ ਇੱਕ ਖਾਸ ਮੁਲਾਕਾਤ ਕਰਾ ਰਹੇ ਹਾਂ ਅਜਿਹੇ ਪੱਤਰਕਾਰ ਦੇ ਨਾਲ ਜਿਨ੍ਹਾਂ ਨੇ, ਅਗਰ ਮੈਂ ਇਹ ਕਹਾਂ ਕਿ ਪਾਕਿਸਤਾਨ 'ਚ ਉੱਚੇ ਕੱਦ ਦੇ ਜਿੰਨੇ ਤਗੜੇ ਅਖਬਾਰ ਨੇ, ਕਹਿ ਲਵੋ ਕਿ ਆਪੋ ਆਪਣੇ ਪੈਰਾਂ ਤੇ ਖੜੇ ਕਰਨ ਸਮੇਤ ਮਸ਼ਹੂਰੀ ਦਾ ਇੱਕ ਨਵਾਂ ਦੌਰ ਹੈ ਜਿਹੜਾ ਉਹ ਦਿੱਤਾ, ਤੇ ਇਹ ਗਲਤ ਨਹੀਂ ਹੋਏਗਾ। 1966 ਦੇ ਵਿੱਚ ਇਹਨਾਂ ਨੇ ਪੱਤਰਕਾਰੀ ਸ਼ੁਰੂ ਕੀਤੀ। ਇਹਨਾਂ ਦਾ ਇੱਕ ਮਾਣ ਇਹ ਵੀ ਹੈ ਕਿ ਪਾਕਿਸਤਾਨ ਦੇ ਪਹਿਲੇ ਸਫ਼ਰਨਾਮਾ ਨਿਗਾਰ ਨੇ, ਯਾਨੀ ਸਫ਼ਰਨਾਮਾ ਦੂਜੇ ਦੇਸ਼ਾਂ ਨੂੰ ਸਫ਼ਰ ਕਰਨ ਦਾ ਜਿਹੜਾ ਕੰਮ ਸੀਗਾ ਉਹਨੂੰ ਬਕਾਇਦਾ ਅੱਖਰਾਂ ਦੀ ਸ਼ਕਲ ਦੇ ਵਿੱਚ ਇਹਨਾਂ ਨੇ ਅਲੀਕਿਆ। ਔਰ ਫਿਰ ਇਹਨਾਂ ਦੀ ਵੇਖਾ ਵੇਖੀ ਬਾਅਦ ਵਿੱਚ ਅੱਜ ਦੇ ਜਿੰਨੇ ਮਸ਼ਹੂਰ ਸਫ਼ਰਨਾਮਾ ਨਿਗਾਰ ਨੇ ਉਹ ਸਾਹਮਣੇ ਆਏ, ਪਰ ਇਹ ਮੋਢਾ ਜਿਹੜਾ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਬੰਨਿਆ। ਮੇਰੀ ਮੁਰਾਦ ਆ ਸੈਯਦ ਸਰਫਰਾਜ਼ ਅਹਿਮਦ ਹੋਣਾ ਤੋਂ, ਜਿਨ੍ਹਾਂ ਨੂੰ ਪਾਕਿਸਤਾਨ ਦੇ ਵਿੱਚ ਲੋਕ ਸਰਫਰਾਜ਼ ਸੈਯਦ ਦੇ ਨਾਂ ਨਾਲ ਜਾਣਦੇ ਨੇ। ਲਾਹੌਰ ਦੇ ਕੰਢੇ ਵਗਦਾ ਰਾਵੀ ਦਰਿਆ ਔਰ ਰਾਵੀਨਾਮਾ, ਇਹ ਸਰਨਾਮਾ ਹੈ ਇਹਨਾਂ ਦੇ ਕੌਲਮ ਦਾ। ਮੁੱਢਲੀ ਪੜ੍ਹਾਈ ਹੈ ਜਿਹੜੀ ਨਾਰੋਵਾਲ ਸ਼ਿਵ ਕੁਮਾਰ ਬਟਾਲਵੀ ਦਾ ਸ਼ਹਿਰ, ਉਥੋਂ ਇਹਨਾਂ ਨੇ ਸ਼ੁਰੂ ਕੀਤੀ। ਔਰ ਉਸ ਤੋਂ ਬਾਅਦ ਫਿਰ ਇਹ ਰਾਵੀਅਨ ਨੇ ਜੀ, ਜਿੱਥੋਂ ਅਲਾਮਾ ਇਕਬਾਲ ਪੜ੍ਹੇ ਉਸੇ ਗੌਰਮੈਂਟ ਕਾਲਜ ਲਾਹੌਰ ਦੇ ਵਿੱਚੋਂ ਇਹਨਾਂ ਨੇ 14ਵੀਂ ਜਮਾਤ ਦਾ ਇਮਤਿਹਾਨ ਪਾਸ ਕੀਤਾ, ਔਰ ਓਰੀਐਂਟਲ ਕਾਲਜ ਲਾਹੌਰ ਉਥੋਂ ਇਹਨਾਂ ਨੇ ਉਰਦੂ ਭਾਸ਼ਾ ਦੇ ਵਿੱਚ ਐਮ ਏ ਕੀਤਾ। ਅਸਲਾਮ ਅਲੈਕੁਮ ਸਰਫਰਾਜ਼ ਸੈਯਦ ਸਾਹਿਬ ਜੀ, ਆਇਆਂ ਨੂੰ
ਅਸਲਾਮ। ਤੁਸੀਂ ਮੇਰੇ ਕਾਲਮ ਦਾ ਜ਼ਿਕਰ ਕੀਤਾ ਰਾਵੀਨਾਮਾ, ਇਹਦਾ ਮੈਂ ਦੱਸ ਦਿਆਂ ਕਿ 50 ਸਾਲ ਦੀ ਮੇਰੀ ਸਹਾਫ਼ਤ ਹੋ ਚੱਲੀ ਹੈ, ਹੋ ਗਈ ਬਲਕਿ ਜਾਂ ਸ਼ਾਇਦ ਇਸ ਤੋਂ ਵੀ ਜ਼ਰਾ ਜ਼ਿਆਦਾ। ਮੈਂ ਰਾਵੀਨਾਮਾ ਇਸ ਲਈ ਲਿਖਿਆ ਕਿ ਰਾਵੀ ਦਰਿਆ 'ਚ ਸਨ 1947 'ਚ ਜਦੋਂ ਅਸੀਂ ਪਾਕਿਸਤਾਨ ਆਉਣ ਲੱਗਿਆ, ਮੈਂ ਬਹੁਤ ਛੋਟਾ ਜਿਹਾ ਸਾਂ, ਤੇ ਸ਼ਕਰਗੜ੍ਹ ਵਾਲੇ ਕੋਟ ਨੈਣਾ ਸ਼ਹਿਰ ਹੈ, ਉਸ ਤੋਂ ਅੱਗੇ ਰਾਵੀ ਦਾ ਪਤਨ ਹੈ। ਸਾਡੇ ਖਾਨਦਾਨ ਨੇ ਪਤਨ ਰਾਵੀ ਦਾ ਅਬੂਰ ਕੀਤਾ ਸੀ, ਤੇ ਬੱਚਿਆਂ ਦੇ ਨਾਲ ਪਹਿਲੇ ਪੂਰ ਤੇ ਦੂਸਰੇ ਪਾਸੇ ਗਿਆ, ਤੇ ਜਿਸੇ ਦੂਸਰਾ ਪੂਰ ਆਉਣਾ ਸੀ ਤੇ ਉਹ ਤੇ ਕਾਫਲੇ ਤੇ ਹਮਲਾ ਹੋ ਗਿਆ। ਉਸ ਹਮਲੇ 'ਚ ਮੇਰੇ ਸਕੇ ਚਾਚਾ ਸੈਯਦ ਅਬਦੁਲ ਮਜੀਦ ਤੇ ਇੱਕ ਰਿਸ਼ਤੇਦਾਰ ਤਾਇਆ ਦੀਨ ਮੁਹੰਮਦ, ਇਹਨਾਂ ਨੂੰ ਮੈਂ ਗੋਲੀ ਲੱਗਦਿਆਂ ਤੇ ਰਾਵੀ 'ਚ ਡਿੱਗਦਿਆਂ ਦੇਖਿਆ ਸੀ। ਸੋ ਰਾਵੀ ਦਾ ਨਾਮ ਮੇਰੇ ਜ਼ਿਹਨ ਤੇ, ਮੈਂ ਬਾਅਦ ਵਿੱਚ ਬੜੀ ਦਫ਼ਾ ਐਸੇ ਹੀ ਜਜ਼ਬਾਤੀ ਤੌਰ ਤੇ ਰਾਵੀ ਦੇ ਕਿਨਾਰੇ ਜਾਂਦਾ ਰਿਹਾ, ਪੁੱਛਦਾ ਰਿਹਾ ਕਿ ਮੇਰੇ ਚਾਚੇ ਦੀ ਲਾਸ਼ ਕਿੱਥੇ ਹੈ, ਕੀ ਹੋਇਆ ਸੀ ਉਹਦੇ ਨਾਲ। ਇਸ ਤਰ੍ਹਾਂ ਸਮਝੋ ਕਿ ਮੈਨੂੰ ਮੇਰੀ ਗੱਲ ਸੁਣ ਕੇ ਰਾਵੀ ਰੋ ਪੈਂਦਾ ਸੀ, ਤੇ ਹੁਣ ਤੇ ਉਹਦੇ ਅੱਥਰੂ ਸੁੱਕ ਗਏ ਨੇ, ਰੇਤ ਹੀ ਰੇਤ ਹੈ, ਉਹਦੇ 'ਚ ਪਾਣੀ ਬੰਦ ਕਰਤਾ ਗਿਆ। ਤੇ ਉਸ ਰਾਵੀ ਦੇ ਨਾਂ ਤੋਂ ਫਿਰ ਮੈਂ ਆਪਣੇ ਕਾਲਮ ਦਾ ਨਾਂ, ਹੁਣ ਹਿਤੇ ਨੇ ਇਹਨਾਂ ਦੀ ਇੱਕ ਕਿਤਾਬ ਵੀ ਛਪੀ ਹੈ ਮੇਰਾ ਰਾਵੀਨਾਮਾ, ਉਹਦਾ ਵੀ ਨਾਂ ਆ, ਉਹਦੇ 'ਚ ਮੇਰੀ ਸ਼ਾਇਰੀ ਵੀ ਹੈ, ਕਾਲਮ ਵੀ ਨੇ, ਔਰ ਖਾਸ ਤੌਰ ਤੇ ਲਰਜ਼ਾ ਖੇਸ ਕਿਸਮ ਦੇ ਵਾਕਿਆ।
ਅੱਛਾ ਜੀ, ਇਹ ਦੱਸੋ ਕਿ ਤੁਹਾਡੇ ਬਾਰੇ ਆਖਿਆ ਜਾਂਦਾ ਹੈ ਕਿ ਤੁਸੀਂ ਬੜੇ ਨਡਰ ਔਰ ਤਗੜੇ ਪੱਤਰਕਾਰ ਜੇ, ਔਰ ਕਈ ਵਾਰ ਬੋਲਣ ਲੱਗਿਆਂ ਦੀਦ ਲਿਹਾਜ਼ ਆ ਜਿਹੜਾ ਉਹ ਵੀ ਨਹੀਂ ਜੇ ਕਰਦੇ। ਕਿਸੇ ਵੇਲੇ ਤੁਸੀਂ ਜਸਟਿਸ ਨਸੀਮ ਹਸਨ ਸ਼ਾਹ ਹੋਣੇ, ਜਦੋਂ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਚੀਫ ਜਸਟਿਸ ਸਨ, ਉਹਨਾਂ ਨੂੰ ਮੁਲਕ ਦੀ ਖਰਾਬੀ ਦਾ ਜ਼ਿੰਮੇਦਾਰ ਕਰਾਰ ਦਿੱਤਾ ਸੀ, ਕਿੰਨੀ ਕੁ ਹਕੀਕਤ ਹੈ ਇਸ ਗੱਲ 'ਚ?
ਫੰਕਸ਼ਨ 'ਚ ਜਸਟਿਸ ਨਸੀਮ ਸਾਹਮਣੇ ਮੈਂ ਕਹਿਤਾ ਸੀ ਕਿ ਇਸ ਮੁਲਕ ਨੂੰ ਅਗਰ ਕੋਈ ਨੁਕਸਾਨ ਪਹੁੰਚਾਇਆ, ਸਭ ਤੋਂ ਜ਼ਿਆਦਾ ਨੁਕਸਾਨ ਅਦਲੀਆ ਨੇ ਔਰ ਉਸ ਤੋਂ ਜ਼ਿਆਦਾ ਸਹਾਫ਼ੀਆਂ ਨੇ।
ਅੱਛਾ, ਇਹ ਦੱਸੋ ਕਿ ਤੁਸੀਂ ਪਾਕਿਸਤਾਨ ਦੇ ਉਹ ਪੱਤਰਕਾਰ ਹੋ ਜਿਨ੍ਹਾਂ ਪਾਕਿਸਤਾਨ ਬਣਦਿਆਂ ਵੇਖਿਆ, ਕੁਝ ਸ਼ੁਰੂ ਦੇ ਦਿਨ ਦੀਆਂ ਗੱਲਾਂ ਜਿਹੜੀਆਂ ਕੋਈ ਜ਼ਿਹਨ 'ਚ ਪਈਆਂ ਫਿਰਦੀਆਂ ਹੋਣ, ਚੇਤੇ ਹੈ ਨੇ?
ਜਦੋਂ ਅਸੀਂ 1947 'ਚ ਰਾਵੀ ਪਾਰ ਕੀਤਾ ਸੀ ਤੇ ਅਸੀਂ ਲੁੱਟੇ ਪੁੱਟੇ ਆਏ ਸਾਂ, ਬਹੁਤ ਬੜੀ ਜਾਇਦਾਦਾਂ ਛੱਡ ਕੇ, ਤੇ ਇੱਕ ਮਕਾਨ ਹੀ ਠਹਿਰੇ ਸਾਂ, ਤੇ ਖਾਣ ਨੂੰ ਕੁਛ ਨਹੀਂ ਸੀ, ਤੇ ਮੇਰੇ ਵੱਡੇ ਭਰਾ ਜਾਜ਼ ਬੁਖਾਰੀ, ਉਹ ਸ਼ਾਇਰ ਨੇ, ਅੱਜ ਕੱਲ੍ਹ ਬਿਮਾਰ ਨੇ, ਉਹਨਾਂ ਨੇ ਇੱਕ ਪਹਿਲੇ ਦਿਨ ਇੱਕ ਪਰਚੂਨ ਦੀ ਦੁਕਾਨ ਤੇ ਕੰਮ ਕੀਤਾ, ਤੇ ਰਾਤ ਨੂੰ ਦੁਕਾਨਦਾਰ ਨੇ ਉਹਨਾਂ ਨੂੰ ਮੂੰਗਫਲੀਆਂ ਦਿੱਤੀਆਂ, ਕਾਫੀ ਸਨ ਹੈਗੀਆਂ, ਮਤਲਬ ਝੋਲੀ 'ਚ ਪਾਤੀਆਂ, ਪੈਸੇ ਨਹੀਂ ਦਿੱਤੇ, ਤੇ ਅਗਲੇ ਦਿਨ ਉਹ ਮੂੰਗਫਲੀਆਂ ਮੈਂ ਸੜਕ ਤੇ ਇੱਕ ਕਾਗਜ਼ ਜਾਂ ਪਤਾ ਨਹੀਂ ਕੱਪੜਾ ਸੀ ਕੀ ਸੀ, ਉੱਥੇ ਰੱਖ ਕੇ ਵੇਚਣ ਬੈਠ ਗਿਆ। ਛੋਟੀ ਜਿਹੀ ਉਮਰ ਸੀ ਤੇ ਮੈਨੂੰ ਅਜੇ ਪਤਾ ਵੀ ਕੁਛ ਨਹੀਂ ਸੀ ਕਿਸ ਤਰ੍ਹਾਂ ਵੇਚੀਦੀਆਂ ਨੇ, ਬਸ ਇਹ ਸੀ ਕਿ ਕੁਛ ਪੈਸੇ ਸ਼ਾਇਦ ਆ ਜਾਣਗੇ ਤੇ ਘਰ ਜਾਵਾਂਗਾ। ਭਾਈ ਮੇਰੇ ਫਿਰ ਦੁਕਾਨ ਤੇ ਚੱਲ ਗਏ ਸਨ। ਇੰਨੀ ਦੇਰ 'ਚ ਸਾਡੇ ਪਿੰਡ ਜੋੜਾ ਛਤਰਾ, ਤਹਿਸੀਲ ਜ਼ਿਲ੍ਹਾ ਗੁਰਦਾਸਪੁਰ, ਜੋੜਾ ਛਤਰਾ 'ਚੋਂ ਕੁਛ ਲੋਕ ਆਏ, ਇੱਕ ਕਾਫਲਾ ਔਰਤਾਂ ਤੇ ਆਦਮੀ, ਉਹਨਾਂ 'ਚ ਇੱਕ ਔਰਤ ਨੇ ਮੈਨੂੰ ਵੇਖ ਕੇ ਤੇ ਪੁੱਛਿਆ ਕਿ ਕਾਕਾ ਤੂੰ ਬਹੁ ਮੁਹੰਮਦ ਸ਼ਫੀ ਦਾ ਲੜਕਾ ਹੈ? ਮੈਂ ਆਖਿਆ ਜੀ ਆਓ। ਇਹ ਸੁਣ ਕੇ ਉਹ ਸਾਰੇ ਰੋਣ ਲੱਗ ਪਏ, ਉੱਚੀ ਉੱਚੀ ਰੋਣ ਲੱਗ ਪਏ ਕਿ ਤੁਹਾਡੇ ਘਰੋਂ ਤੇ ਸਾਨੂੰ ਖਾਣਾ ਆਉਂਦਾ ਹੁੰਦਾ ਸੀ ਸ਼ਾਮ ਨੂੰ, ਤੇ ਅੱਜ ਤੂੰ ਮੂੰਗਫਲੀਆਂ ਵੇਚ ਰਹੇ। ਉਹ ਮੈਨੂੰ ਚੁੱਕ ਕੇ ਉਸ ਤਰ੍ਹਾਂ ਹੀ ਮੂੰਗਫਲੀਆਂ ਵਗੈਰਾ, ਉਹ ਛੋਟੇ ਜਿਹਾ ਘਰ ਹਿੰਦੂਆਂ ਦਾ ਸਾਡੇ ਕੋਲ ਹੈ ਸੀ ਇੱਕ, ਜਿੱਥੇ ਆਰਜੀ ਠਹਿਰੇ ਸਾਂ, ਉੱਥੇ ਲੈ ਕੇ ਮੇਰੀ ਮਾਂ ਦੇ ਸਾਹਮਣੇ, ਵਾਲਦਾ ਦੇ ਸਾਹਮਣੇ, ਉਹਨਾਂ ਔਰਤਾਂ ਨੇ ਆਪਣੇ ਸਾਰੇ ਜ਼ੇਵਰ, ਚੂੜੀਆਂ ਛੁੜੀਆਂ, ਸਭ ਜੋ ਕੁਛ ਸੀ ਢੇਰ ਕਰਤਾ। ਲੇਕਿਨ ਵਾਲਦਾ ਮੇਰੀ ਨੇ ਕਿਹਾ ਕਿ ਅਸੀਂ ਸੱਯਦ ਲੋਕ ਹੈ, ਅਸੀਂ ਖੈਰਾਤ ਜ਼ਕਾਤ ਸਦਕਾ ਨਹੀਂ ਲੈ ਸਕਦੇ, ਸਾਨੂੰ ਇਜਾਜ਼ਤ ਨਹੀਂ ਹੈਗੀ। ਉਹ ਖੈਰ ਸਮਾਨ ਵਾਪਸ ਕਰਤਾ।
ਅੱਛਾ ਸਰ, ਫਰਾਜ਼ ਸਾਹਿਬ ਇਹ ਦੱਸੋ ਕਿ ਸਿਰਫ ਪੱਤਰਕਾਰ ਹੀ ਕਿਉਂ ਬਣੇ, ਕੋਈ ਹੋਰ ਕੰਮ ਕਿਉਂ ਨਾ ਕੀਤਾ, ਕੀ ਵਜ੍ਹਾ ਇਹਦੀ?
ਇਹ ਸੀ ਪਹਿਲੂ ਮੇਰੇ ਸਾਫੀ ਬਣਦਾ ਕਿ ਮੈਂ ਇਹ ਪੜ੍ਹਿਆ ਛੋਟੇ ਆਉਂਦੇ ਹੀ ਕਿ ਨਬੀ ਦਾ ਮਤਲਬ ਹੈ ਖ਼ਬਰ ਦੇਣ ਵਾਲਾ, ਰਸੂਲ ਦਾ ਮਤਲਬ ਹੈ ਰਸਾਲਾ ਲਿਆਉਣ ਵਾਲਾ, ਔਰ ਸਹਾਫ਼ਤ ਸਹੀਫਿਆਂ ਦੀ ਇਬਾਰਤ ਨੂੰ ਕਹਿੰਦੇ ਨੇ ਜਿਹੜੇ ਨਬੀਆਂ ਤੇ ਉਤਰਦੇ ਰਹੇ। ਸੋ ਇਸ ਨਜ਼ਰੀਏ ਨੇ ਮੈਨੂੰ ਸਹਾਫ਼ਤ ਵਿੱਚ ਹਮੇਸ਼ਾ ਕਾਇਮ ਰੱਖਿਆ।
ਅੱਛਾ, ਇਸ ਮੌਕੇ ਤੇ ਮੈਂ ਆਪਣੇ ਸੁਣਨ ਵਾਲਿਆਂ ਲਈ ਇਹ ਪੁੱਛਣਾ ਚਾਹਾਂਗਾ ਕਿ ਗਵਾਂਢੀ ਮੁਲਕ ਭਾਰਤ ਜਿੱਥੋਂ ਤੁਸੀਂ ਵੰਡ ਵੇਲੇ ਆਏ, ਉਜਾੜਾਂ ਆਪਣੀ ਅੱਖੀਂ ਵੇਖੀਆਂ, ਉੱਥੇ ਕਿੰਨੀ ਵਾਰ ਗਏ ਤੇ ਕੋਈ ਯਾਦ ਜੋ ਸਾਡੇ ਨਾਲ ਇਸ ਵੇਲੇ ਉਸ ਫੇਰੇ ਦੀ ਸਾਂਝੀ ਕਰਨਾ ਚਾਹੋ?
ਮੈਂ ਇੰਡੀਆ 5-6 ਦਫਾ ਗਿਆ, ਲੇਕਿਨ 5 ਸਾਲ ਪਹਿਲੇ ਇੱਕ ਡੈਲੀਗੇਸ਼ਨ ਸਰਕਾਰੀ ਤੌਰ ਤੇ ਗਿਆ ਸੀ, ਪੰਜਾਬੀ ਦੀ ਕਾਨਫਰੰਸ ਸੀ ਉੱਥੇ ਅੰਮ੍ਰਿਤਸਰ। ਅਸੀਂ ਪਟਿਆਲੇ ਜਾਣਾ ਸੀ ਲੇਕਿਨ 2 ਰਾਤਾਂ ਅੰਮ੍ਰਿਤਸਰ ਵੀ ਠਹਿਰਨਾ ਸੀ। ਉੱਥੇ ਇੱਕ ਬੀਬੀ ਕੇ ਕਾਲਜ ਹੈ ਜਿਸ ਤਰ੍ਹਾਂ ਲਾਹੌਰ ਚ ਲਾਹੌਰ ਕਾਲਜ ਫਾਰ ਵੁਮਨ, ਬਹੁਤ ਬੜੀ ਗਰਾਊਂਡ ਬਹੁਤ ਬੜਾ ਕਾਲਜ। ਉਹਦੇ ਚ ਰਾਤ ਨੂੰ ਉਹਨਾਂ ਨੇ ਸਾਡੇ ਵਫਦ ਨੂੰ ਇੱਕ ਡਰਾਮਾ ਦਿਖਾਇਆ, ਉਹਦੇ ਚ ਦੱਸਿਆ ਗਿਆ ਕਿ ਇਹ ਸਟੋਰੀ ਛਪ ਗਈ ਆ ਅੱਜ ਅਖਬਾਰ ਚ ਵੀ, ਉਹਦੇ ਚ ਦੱਸਿਆ ਗਿਆ ਕਿ 1947 ਚ ਬਲਵਾਈਆਂ ਨੇ ਸਿੱਖਾਂ ਦਾ ਪਿੰਡ ਤਬਾਹ ਕੀਤੇ ਸਨ ਤੇ ਇੱਕ ਪਿੰਡ ਦੀ ਦਾਸਤਾਨ, ਔਰਤਾਂ ਨੂੰ ਕਿਸ ਤਰ੍ਹਾਂ ਕਤਲ ਕੀਤਾ ਗਿਆ, ਬੱਚਿਆਂ ਨੂੰ ਕਤਲ ਕੀਤਾ ਗਿਆ, ਔਰਤਾਂ ਨੇ ਖੂਹੇ ਛਾਲ ਮਾਰ ਦਿੱਤੀ ਵਗੈਰਾ ਵਗੈਰਾ। ਬਲਵਾਈਆਂ ਦਾ ਸਾਫ ਮਾਨੀ ਸੀ ਮੁਸਲਮਾਨਾਂ ਨੇ, ਅਸੀਂ ਉਹਨਾਂ ਤੇ ਹਮਲਾ ਕੀਤਾ, ਯਾਨੀ ਉਹ ਐਵੇਂ ਲਾਮਤ ਸੀ, ਅਦਰਵਾਈਜ਼ ਹੋਰ ਉਹਨਾਂ ਨੇ ਉਹ ਡਰਾਮਾ ਹੋ ਗਿਆ। ਮੈਂ ਬੜਾ ਹੈਰਾਨ ਹੋਇਆ ਕਿ ਕੀ ਦਿਖਾ ਰਹੇ ਨੇ। ਅਗਲੇ ਦਿਨ ਇੱਕ ਦੂਸਰੇ ਹਾਲ ਵਿੱਚ ਪੰਜਾਬੀ ਸਾਹਿਬ ਦੇ ਮੌਜੂਦ ਤੇ ਮੁਜ਼ਾਕਰਾ ਸੀ, ਕਾਫੀ ਲੋਕ ਸਨ, ਹਾਲ ਭਰਿਆ ਦਾ ਸੀ। ਉਹਦੇ ਵਿੱਚ ਮੈਂ ਸਦਰ ਸਾਂ ਉਸ ਮੁਜ਼ਾਕਰੇ ਦਾ, ਕਿਉਂਕਿ ਜਰਨਲਿਸਟ ਮੈਂ, ਸੀਨੀਅਰ ਜਰਨਲਿਸਟ ਹਾਂ। ਉਹ ਮੇਰੀ ਜਿਸੇ ਤਕਰੀਰ ਦੀ ਵਾਰੀ ਆਈ ਤੇ ਮੈਂ ਲਿਖੀ ਤਕਰੀਰ ਤੇ ਇੱਕ ਪਾਸੇ ਰੱਖੀ, ਮੈਂ ਕਿਹਾ ਇਹ ਤੁਸੀਂ ਪੜ੍ਹ ਲੈਣਾ। ਤੁਸੀਂ ਰਾਤੀ ਡਰਾਮਾ ਦਿਖਾਇਆ ਜਿਹਦੇ ਚ ਦੱਸਿਆ ਕਿ ਅਸੀਂ ਤੁਹਾਨੂੰ ਮਾਰਿਆ, ਐਸਾ ਕੀਤਾ, ਤੇ ਅਸੀਂ ਤੇ ਮਹਿਮਾਨ ਸਾਂ, ਅਸੀਂ ਅੱਗੋਂ ਬੋਲ ਨਹੀਂ ਸੀ ਸਕਦੇ, ਅਸੀਂ ਤੇ ਅਸੀਂ ਤੇ ਮੁਹੱਬਤਾਂ ਦੇ ਪੈਗਾਮ ਲੈ ਕੇ ਆਏ ਸਾਂ ਤੇ ਤੁਹਾਨੂੰ ਇਹ ਦੱਸਣਾ ਸੀ ਕਿ ਸਾਡੀਆਂ ਲੋਕ ਦਾਸਤਾਨਾਂ ਕੀ ਨੇ ਹੈਗੀਆਂ ਮੁਹੱਬਤ ਦੀਆਂ। ਤੁਹਾਡੇ ਅਗਰ ਚ ਇੱਧਰ ਕੋਈ ਅਸੀਂ ਲੋਕ ਦਾਸਤਾਨ ਨਹੀਂ, ਲੇਕਿਨ ਮੈਂ ਤੇ ਮੁਹੱਬਤ ਦੀਆਂ ਦਾਸਤਾਨਾਂ ਦਾ ਪੈਗਾਮ ਲੈ ਕੇ ਆਏ ਸਾਂ, ਤੁਸੀਂ ਸਾਨੂੰ ਡਰਾਮਾ ਦਿਖਾਤਾ। ਲੇਕਿਨ ਚਲੋ ਠੀਕ ਹੈ, ਅਸੀਂ ਕੁਛ ਨਹੀਂ ਕਹਿੰਦੇ। ਮੈਨੂੰ ਅਲਬਤਾ ਇਹ ਹੈ ਕਿ ਇੱਕ ਚੀਜ਼ ਦੱਸੋ ਕਿ ਮੈਂ ਜਾਣਨਾ ਚਾਹੁੰਦਾ ਕਿ 1947-15 ਅਗਸਤ ਨੂੰ ਦੁਪਹਿਰ ਦੇ ਬਾਅਦ ਦਾ ਟਾਈਮ ਸੀ ਤੇ ਮੇਰੇ ਚਾਚਾ ਨੂੰ ਕਿਸ ਨੇ ਗੋਲੀ ਮਾਰੀ ਸੀ, ਕਿਉਂ ਮਾਰਿਆ ਸੀ? ਉਹ ਤੇ ਬੜਾ ਨੇਕ ਸ਼ਖਸ ਸੀ, ਰਾਤ ਨੂੰ ਸੌਣ ਤੋਂ ਪਹਿਲਾਂ ਗਰੀਬਾਂ ਨੂੰ ਖਾਣੇ ਵੱਢਦਾ ਹੁੰਦਾ ਸੀ, ਤੇ ਸਾਡੇ ਖਾਨਦਾਨ ਦਾ ਸਰਬਰਾਹ ਵੀ ਉਹੀ ਸੀ। ਮੈਂ ਕਿਹਾ ਤੁਸੀਂ ਮੈਨੂੰ ਇਹ ਜ਼ਰਾ ਇਹਦਾ ਜਵਾਬ ਦਿਓ ਕਿ ਉਹਦਾ ਕੀ ਕਸੂਰ ਕੀ ਸੀ? ਤੇ ਕੱਲ ਮੈਂ ਪਹਿਲੀ ਦਫਾ ਇਸ ਇਮਾਰਤ ਦੇ ਬਾਹਰ ਕੋਨੇ ਚ ਖੜਿਆ ਹੋ ਗਿਆ, ਰੋਂਦਿਆਂ ਹੋਇਆ ਮੈਂ ਆਪਣੇ ਚਾਚੇ ਦੀ ਕੱਲੇ ਨੇ ਪਹਿਲੀ ਨਵਾਜ਼ ਜਨਾਜ਼ਾ ਪੜ੍ਹੀ। ਉਹੀ ਤੇ ਜਨਾਜ਼ੇ ਵੀ ਨਹੀਂ ਅਸੀਂ ਪੜ੍ਹ ਸਕੇ ਸੀ। ਤੇ ਅਗਰ ਤੁਸੀਂ ਮੈਨੂੰ ਦੱਸਿਓ ਕਿੰਨੇ ਮਾਰੇ ਸੀ, ਕਿਉਂ ਮਾਰੇ ਸੀ, ਔਰ ਨਾਲ ਅਗਰ ਇਹ ਕਿ ਮੇਰੇ ਇੱਕ ਐਲਾਨ ਦੇ ਨਾਲ ਅਗਰ ਅਮਨ ਕਾਇਮ ਹੋ ਸਕਦਾ ਦੋਵਾਂ ਮੁਲਕਾਂ ਚ, ਤੇ ਫਿਰ ਮੈਂ ਅੱਜ ਆਪਣੇ ਚਾਚੇ ਦਾ ਖੂਨ ਮਾਫ਼ ਕਰਨ ਦਾ ਐਲਾਨ ਕਰਨਾ, ਅਗਰ ਅਮਨ ਕਾਇਮ ਹੋ ਸਕਦਾ। ਅੱਜ ਦਾ ਕਦੀ ਜ਼ਿਕਰ ਨਹੀਂ ਕਰਾਂਗਾ। ਫਿਰ ਦੂਸਰੀ ਚੀਜ਼ ਮੈਂ ਕਹੀ, ਇੱਥੇ 40 ਮੀਲ ਦੂਰ ਮੇਰੇ ਪਿਓ ਦੀ ਕਬਰ ਹੁੰਦੀ ਸੀ, ਪਤਾ ਨਹੀਂ ਹੁਣ ਹੈ ਕਿ ਨਹੀਂ, ਤੇ ਮੇਰੀ ਮਾਂ ਪਾਕਿਸਤਾਨ ਚ ਫੌਤ ਹੋਈ, ਪਿਓ ਇੱਥੇ ਫੌਤ ਹੋ ਗਏ, ਤੇ ਮਾਂ ਨੇ ਮੈਨੂੰ ਇੱਕ ਵਾਰੀ ਕਿਹਾ ਸੀ ਕਿ ਜਦੋਂ ਇੰਡੀਆ ਕਦੀ ਜਾਏਗਾ ਕਿਸੇ ਤਰ੍ਹਾਂ ਪਿਓ ਦੀ ਕਬਰ ਤੇ ਖੜਾ ਹੋ ਕੇ ਠੀਕ ਹੈ ਅੱਬਾ ਜੀ ਮਾਂ ਨੇ ਸਲਾਮ ਭੇਜਿਆ, ਤੇ ਮੇਰੇ ਵੱਲੋਂ ਅਸਲਾਮ ਅਲੈਕੁਮ ਕਹਿ ਦੀ। ਤੇ ਮੈਂ ਕਿਹਾ ਜੀ ਮੈਂ ਉੱਥੇ ਨਹੀਂ ਜਾ ਸਕਿਆ, ਵੀਜ਼ਾ ਕੋਈ ਨਹੀਂ ਸੀ।
ਅੱਛਾ, SBS ਪੰਜਾਬੀ ਦੇ ਸੁਣਨ ਵਾਲੇ ਨੂੰ ਇਹ ਦੱਸੋ ਕਿ ਤੁਹਾਨੂੰ ਭਾਰਤ ਦੇ ਵਿੱਚ ਤੁਹਾਡੇ ਪਿੰਡ ਦੀ ਕੋਈ ਵਸਨੀਕ ਮਿਲੀ ਜੋ ਕਿ ਇੱਕ ਉਸਤਾਦ ਸਨ, ਫਿਰ ਕੀ ਹੋਇਆ? ਕੋਈ ਸਿੱਧ ਪੱਧਰ ਕੋਈ ਸਧਰ ਆ ਜਿਹੜੀ ਅੰਦਰ ਦੀ ਕੋਈ ਸਧਰ ਅੰਦਰ ਦੀ ਪੂਰੀ ਹੋਈ?
ਇੱਥੇ ਇੱਕ ਲੈਕਚਰਰ ਮੈਨੂੰ ਲੱਗਿਆ ਪਤਾ ਡਾਕਟਰ ਰਾਣੀ ਨੇ ਮੈਨੂੰ ਦੱਸਿਆ ਕਿ ਉਹ ਉਸੇ ਪਿੰਡ ਦੀਆਂ ਰਹਿਣ ਵਾਲੀਆਂ ਨੇ, ਤੇ ਮੈਂ ਉਹਨਾਂ ਨੂੰ ਡਾਕਟਰ ਰਾਣੀ ਹੋਰਾਂ ਨੂੰ ਦਰਖਾਸਤ ਕੀਤੀ ਹੈ। ਉਹਨੇ ਕਿਹਾ ਮੈਂ 2-3 ਦਿਨ ਤੱਕ ਉੱਥੇ ਜਾਵਾਂਗੀ ਜੋੜਾ ਛਿਦਣਾ, ਤੇ ਮੈਂ ਉਹਨਾਂ ਦਰਖਾਸਤ ਕੀਤੀ ਕਿ ਡਾਕਟਰ ਸਾਹਿਬ ਤੁਸੀਂ ਉੱਥੇ, ਮੈਂ ਤੁਹਾਨੂੰ ਅਲਾਮਤ ਦੱਸ ਦਿੰਦਾ ਕਿ ਉੱਥੇ ਇੱਕ ਪਿੰਡ ਹੈ, ਉਹਦੇ ਕੋਲ ਇੱਕ ਸਾਡੇ ਕੋਈ ਬਜ਼ੁਰਗ ਹੁੰਦੇ ਸਨ, ਰਾਹੁਲ ਪੀਰ ਦਾ ਮਜ਼ਾਰ ਹੈ, ਉੱਥੇ ਕੋਈ ਮਸਜਿਦ ਵੀ ਹੁੰਦੀ ਸੀ, ਪਤਾ ਨਹੀਂ ਹੈ ਕਿ ਨਹੀਂ, ਲੇਕਿਨ ਉਹਦੇ ਮਜ਼ਾਰ ਤੋਂ ਚੰਦ ਫੁੱਟ ਦੂਰ ਜਿਹੜੇ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਉਹਦੀ ਕਬਰ ਹੁੰਦੀ ਸੀ, ਤੁਸੀਂ ਉੱਥੇ ਤੇਰੇ ਚਲੇ ਜਾਣਾ। ਤੇ ਮੇਰੀ ਬੇਨਤੀ ਹੈ, ਮੇਰੀ ਦਰਖਾਸਤ ਹੈ ਕਿ 2 ਫੁੱਲ ਗੁਲਾਬ ਦੇ ਲੈ ਜਾਣਾ, ਤੇ ਜਾ ਕੇ ਕਹਿਣਾ ਕਿ ਬਾਊ ਮੁਹੰਮਦ ਸ਼ਫੀ ਜੀ ਤੁਹਾਡਾ ਛੋਟਾ ਲੜਕਾ ਆਇਆ ਸੀ, ਮਾਂ ਨੇ ਕਿਹਾ ਸੀ ਜਾ ਕੇ ਸਲਾਮ ਕਹਿਣਾ, ਉਹਦੇ ਕੋਲ ਵੀਜ਼ਾ ਨਹੀਂ ਸੀ ਤੇ ਉਹ ਨਹੀਂ ਆ ਸਕਿਆ, ਉਹ ਮੇਰੇ ਜ਼ਰੀਏ ਉਹਨਾਂ ਸਲਾਮ ਭੇਜਿਆ, 1 ਫੁੱਲ ਉਹਦੀ ਮਾਂ ਵੱਲੋਂ ਤੇ 1 ਫੁੱਲ ਉਹਦੇ ਵੱਲੋਂ, ਇਹ ਮੈਂ ਤੁਹਾਨੂੰ ਪੇਸ਼ ਕਰ ਰਹੀ।
ਤੁਸੀਂ ਪੰਜਾਬੀ ਸ਼ਾਇਰ ਵੀ ਹੋ, ਆਪਣੀ ਕੋਈ ਲਿਖਤ ਸਾਡੇ ਨਾਲ ਸਾਂਝੀ ਕਰੋ।
ਪੰਜਾਬੀ ਦੇ ਵਿੱਚ ਕਾਫੀ ਮੇਰਾ ਕਲਾਮ ਹੈ। ਹਾਂ, ਇੱਕ ਗਜ਼ਲ ਪੰਜਾਬੀ ਦੀ ਮੈਂ ਤੁਹਾਨੂੰ ਸੁਣਾ ਦਿੰਦਾ ਕਿ ਆਪਣੀ ਬੀਤੀ ਆਪੇ ਹੀ ਦੱਸਦੇ, ਤੇਰਾ ਹੱਸਦਾ ਮੁੱਖ ਤੇ ਮੈਂ, ਵਕਤ ਕਟਹਿਰੇ ਆਣ ਖਲੋਤੇ ਇਸ ਧਰਤੀ ਦੀ ਕੁੱਖ ਤੇ ਮੈਂ। ਸ਼ਹਿਰ ਪਨਾਹ ਤੇ ਕਾਜ਼ੀ ਚੜ ਕੇ ਆੜਤ ਕਰਨ ਸਵਾਬਾਂ ਦੀ, ਇੱਕ ਦੂਜੇ ਨੂੰ ਪੁਰਸਾ ਦੇਈਏ ਵਨ ਸਵੰਨੇ ਦੁੱਖ ਤੇ ਮੈਂ। ਅੱਖ ਵਿੱਚ ਪੀਲਾ ਕੱਜਲ ਪਾ ਕੇ ਬੂਹੇ ਆਣ ਖਲੋਤੀ ਸ਼ਾਮ, ਅੱਖ ਵਿੱਚ ਪੀਲਾ ਕੱਜਲ ਪਾ ਕੇ ਬੂਹੇ ਆਣ ਖਲੋਤੀ ਸ਼ਾਮ, ਰਾਤ ਦੀ ਖਾਲੀ ਝੋਲੀ ਦੇ ਵਿੱਚ ਸਾਰੇ ਸ਼ਹਿਰ ਦੀ ਭੁੱਖ ਤੇ ਮੈਂ। ਤੇ ਸ਼ਾਮੋ ਸ਼ਾਮੀ ਉੱਡ ਗਏ ਸਾਰੇ ਪੰਛੀ ਦੂਰ ਮੁਸਾਫਤ ਦੇ, ਹੱਸਦੇ ਸ਼ਹਿਰ ਚ ਵਸਦੇ ਰਹਿ ਗਏ ਕਲਮ ਕੱਲਾ ਰੁੱਖ ਤੇ ਮੈਂ। ਹੱਸਦੇ ਸ਼ਹਿਰ ਚ ਵਸਦੇ ਰਹਿ ਗਏ ਕਲਮ ਕੱਲਾ ਰੁੱਖ ਤੇ ਮੈਂ। ਤੇ ਸੁਪਨੇ ਵੇਚ ਕੇ ਵਿਹਲੇ ਹੋ ਗਏ ਰੱਜ ਕੇ ਸੌਣ ਵਾਲੇ ਲੋਕ, ਸੁਪਨੇ ਵੇਚ ਕੇ ਵਿਹਲੇ ਹੋ ਗਏ ਰੱਜ ਕੇ ਸੌਣ ਵਾਲੇ ਲੋਕ, ਵਿੱਚ ਬਾਜ਼ਾਰਾਂ ਸਸਤੇ ਵਿਕ ਗਏ ਬੇਹਿਸਾਬੇ ਸੁੱਖ ਤੇ ਮੈਂ। ਆਪਣੀ ਬੀਤੀ ਆਪੇ ਦੱਸਦੇ, ਤੇਰਾ ਹੱਸਦਾ ਮੁੱਖ ਤੇ ਮੈਂ।
ਸਰਫੈਸ ਜੀ ਸਾਹਿਬ, ਬੜੀ ਮਿਹਰਬਾਨੀ ਤੇ ਬੜਾ ਸ਼ੁਕਰੀਆ ਕਿ ਤੁਸੀਂ ਕੁਝ ਸਮਾਂ ਸਾਡੇ ਵਾਸਤੇ ਕੱਢਿਆ। ਅਸੀਂ ਤਾਂ ਭਾਗੀ ਹਾਂ ਕਿ ਤੁਸੀਂ ਸਾਡੇ ਨਾਲ ਵਿਚਾਰ ਵਟਾਂਦਰਾ ਕੀਤਾ, ਆਪਣੀਆਂ ਯਾਦਾਂ ਨੇ ਜਿਹੜੀਆਂ ਉਹ ਸਾਡੇ ਸੁਣਨ ਵਾਲਿਆਂ ਲਈ ਸਾਂਝੀਆਂ ਕੀਤੀਆਂ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਮੁਲਾਕਾਤ ਦਾ ਉਪਰਾਲਾ, ਕੋਈ ਬਹਾਨਾ ਜਿਹੜਾ ਉਹ ਜ਼ਰੂਰ ਬਣਾਵਾਂਗੇ। ਬੜੀ ਬੜੀ ਮੁਹੱਬਤ, ਬੜਾ ਪਿਆਰ ਤੁਹਾਡਾ।
ਬਹੁਤ ਸ਼ੁਕਰੀਆ ਮਲੀ ਸਾਹਿਬ।
ਲਓ ਜੀ, ਇਹਦੇ ਨਾਲ ਹੀ ਅਸੀਂ ਆਪਣੇ ਸੁਣਨ ਵਾਲਿਆਂ ਲਈ ਚੱਲਦੇ ਹਾਂ ਵਾਪਸ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ।